ਅਕਾਲ ਪੁਰਖ ਦੀ ਬਖਸ਼ਿਸ਼ ਹੈ, ਸਤਿਗੁਰੂ ਨਾਨਕ ਸਾਹਿਬ ਦੀ ਮਿਹਰ ਹੈ। ਖਾਲਸਾ ਜੀ ਪਕੜ ਕੇ ਲੈ ਗਏ, ਜਲਾਲ ਤਲਵਾਰ ਪਕੜ ਕੇ ਤਿਆਰ ਹੋ ਗਿਆ। ਪਕੜ ਤੋਂ ਤਲਵਾਰ ਪਕੜਨ ਤੋਂ ਭਾਈ ਬਾਲਾ ਸਮਾਧੀ ਵਿੱਚ ਲੀਨ ਹੋ ਗਿਆ। ਤੁਸੀਂ ਭਾਈ ਜਿਵੇਂ ਕਰਨਾ ਕਰੋ, ਸੋ ਮੈਂ ਸਤਿਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਚੰਗੀ ਤਰ੍ਹਾਂ ਜੁੜ ਜਾਵਾਂ। ਖਾਲਸਾ ਜੀ ਜਦੋਂ ਪੂਰਾ ਨਿਰਭਉ ਹੋਇਆ ਖੜਾ ਹੈ, ਉਸ ਮੌਕੇ ਤੇ ਕਾਲੀ ਪ੍ਰਗਟ ਹੋ ਕੇ ਉਹ ਰਾਜੇ ਦਾ ਸਿਰ ਉਹਨੇ ਵੱਢ ਦਿੱਤਾ ਸੀ। ਰਾਜੇ ਦਾ ਸਿਰ ਵੱਢਣ ਤੋਂ ਇਹਨਾਂ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੀ ਪਹੁੰਚ ਗਏ। ਉਸ ਦਾ ਸਿਰ ਵੱਢਣ ਤੋਂ ਫਿਰ ਇਹ ਕਾਲਕਾ ਖੜੀ ਹੈ, ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨੀ ਪੈ ਗਈ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਕਾਲਕਾ ਤੂੰ ਕਿਉਂ ਰਾਜੇ ਨੂੰ ਮਾਰਿਆ? ਇਹ ਤੇਰਾ ਉਪਾਸ਼ਕ ਸੀ, ਇਹ ਤੈਨੂੰ ਮੱਥਾ ਟੇਕਣ ਵਾਲਾ, ਤੈਨੂੰ ਬਲੀਆਂ ਚੜਾਉਣ ਵਾਲਾ, ਇਹ ਕੀ ਕਾਰਨ ਤੂੰ ਭਾਈ ਬਾਲੇ ਨੂੰ ਨੀ ਮਰ ਦਿੱਤਾ ਤੇ ਰਾਜੇ ਆਪਣੇ ਉਪਾਸ਼ ਨੂੰ ਤੂੰ ਕਿਉਂ ਮਾਰ ਦਿੱਤਾ? ਹੱਥ ਜੋੜ ਕੇ ਕੰਬ ਰਹੀ ਹੈ ਦੇਵੀ, ਗਲ ਵਿੱਚ ਪਰਨਾ ਪਾਇਆ ਹੋਇਆ ਹੈ। ਸੋ ਬੇਨਤੀਆਂ ਕਰਨ ਲੱਗੀ, ਹੇ ਸੱਚੇ ਪਾਤਸ਼ਾਹ ਜੀ, ਮੈਂ ਪਰਮੇਸ਼ੁਰ ਦੇ ਪਿਆਰਿਆਂ ਦੀ ਭੇਟਾ ਲੈ ਕੇ ਮੇਰੀ ਗਤੀ ਕਿੱਥੇ? ਮੈਂ ਤਾਂ ਅੱਗੇ ਹੀ ਪਾਪਣ, ਕਿੰਨੇ ਪਾਪ ਕਰਦੀ ਹੈ ਮੇਰੀ ਭੇਟਾ, ਬਿਨਾਂ ਕਾਲ ਤੋਂ ਸਮਝ ਪੁਣੇ ਵਿੱਚ ਕਰੀ ਜਾਂਦੇ ਨੇ। ਤੇ ਇਹ ਪਰਮੇਸ਼ੁਰ ਦਾ ਪਿਆਰਾ, ਤੁਹਾਡਾ ਪਿਆਰਾ, ਤੁਹਾਡਾ ਸੇਵਾਦਾਰ, ਜੇ ਇਹ ਹੀ ਇਸ ਮੌਕੇ ਤੇ ਬਲੀ ਦਿੱਤਾ ਜਾਂਦਾ ਤਾਂ ਮੈਨੂੰ ਕੋਈ ਥਾਂ ਨਹੀਂ ਸੀ। ਤੈਨੂੰ ਇੰਨਾ ਪਾਪ ਕੀਤਾ ਰਾਜੇ ਨੇ, ਇੰਨਾ ਉਪਦਰਵ ਕੀਤਾ, ਪਰਮੇਸ਼ੁਰ ਦੇ ਪਿਆਰੇ ਨੂੰ ਪਕੜ ਕੇ ਝਟਕਾ ਦੇਣ ਲੱਗਾ ਸੀ। ਜੇ ਇਸ ਤੋਂ ਮੈਂ ਘੱਟ ਦੰਨ ਦਿੰਦੀ ਤਾਂ ਇਹਨੂੰ ਪਤਾ ਨਹੀਂ ਸੀ ਲੱਗਣਾ, ਅੱਗੇ ਵਾਸਤੇ ਪਤਾ ਲੱਗ ਜਾਵੇਗਾ ਕਿ ਕੋਈ ਪਰਮੇਸ਼ੁਰ ਦੇ ਪਿਆਰੇ ਨੂੰ ਕਦੇ ਤੰਗ ਨਾ ਕਰੇ ਕਿਸੇ ਦੇਵੀ ਦੇਵਤੇ ਦੀ ਭੇਟਾ। ਅਸੀਂ ਕਰੋੜਾਂ ਇਹੋ ਜਿਹੀਆਂ ਦੇਵੀਆਂ ਐਸੇ ਤੁਹਾਡੇ ਭਾਈ ਬਾਲੇ ਤੇ ਮਰਦਾਨੇ ਵਰਗਿਆਂ ਦੇ ਚਰਨਾਂ ਦੀ ਧੂੜ ਲੱਭਦੀਆਂ ਫਿਰਦੀਆਂ ਹਨ, ਸਾਨੂੰ ਪ੍ਰਾਪਤ ਨਹੀਂ। ਇਸ ਵਾਸਤੇ ਸੱਚੇ ਪਾਤਸ਼ਾਹ ਇਹਨੂੰ ਮੈਂ ਝਟਕਾ ਦਿੱਤਾ ਹੈ। ਸੋ ਫਿਰ ਦੇਵੀ ਅਲੋਪ ਹੋਈ। ਉਸ ਮੌਕੇ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਰਾਜੇ ਦੇ ਪੁੱਤਰ ਨੂੰ ਆਪਣੇ ਹੱਥੀ ਰਾਜ ਪਾ ਕੇ ਇੱਥੋਂ ਦਾ ਦੇਖ ਕੇ ਅੱਗੇ ਗੁਰਮਤ ਵਿੱਚ ਚਲਾਇਆ ਸੀ। ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉਹਨੂੰ ਕਿਹਾ ਕਿ ਇੱਥੇ ਆਏ ਗਏ ਦੀ ਸੇਵਾ ਕਰਿਆ ਕਰ, ਇਹਦੀ ਭੇਟਾ ਨਾਲ ਕੁਛ ਚੜਾਇਆ ਕਰ, ਅਕਾਲ ਪੁਰਖ ਦਾ ਉਪਾਸ਼ਕ ਬਣ ਤੇ ਸਿਮਰਨ ਭਜਨ ਕਰਿਆ ਕਰ। ਸੇਵਾ ਵਿੱਚ ਤੇ ਸਿਮਰਨ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਲਾਇਆ ਸੀ। ਉਹ ਭਾਈ ਬਾਲਾ ਫਿਰ ਖੁਸ਼ੀ ਦੇ ਨਾਲ ਭਾਈ ਮਰਦਾਨੇ ਨੇ ਘੁੱਟ ਕੇ ਗਲੱਪੜੀ ਪਾਈ, ਕਹਿਣ ਲੱਗਾ ਸ਼ੁਕਰ ਹੈ ਭਾਈ ਬਾਲਾ ਜੀ, ਆਪਾਂ ਇਕੱਠੇ ਰਹਿਣ ਵਾਲੇ ਸੀ, ਮੈਨੂੰ ਬੜਾ ਡਰ ਸੀ। ਕਹਿੰਦੇ ਨਹੀਂ, ਸਤਿਗੁਰੂ ਨਾਨਕ ਸਾਹਿਬ ਜੀ ਨੇ ਹਿਰਦੇ ਵਿੱਚ ਨਾਮ ਬਖਸ਼ਿਆ ਹੋਇਆ ਭਾਈ ਬਾਲਿਆ, ਭਾਈ ਮਰਦਾਨਿਆ, ਤਾਂ ਹੀ ਕਿਸੇ ਪ੍ਰਕਾਰ ਦਾ ਭੈ ਨਹੀਂ ਸੀ। ਸੋ ਖਾਲਸਾ ਜੀ, ਇਸ ਪ੍ਰਕਾਰ ਧੰਨ ਗੁਰੂ ਮਹਾਰਾਜ ਸਾਹਿਬ ਨੇ ਭਾਈ ਮਰਦਾਨੇ ਤੇ ਫਿਰ ਕਿਉਂ ਨੇ ਬਖਸ਼ਿਸ਼ ਕੀਤੀ? ਪਹਿਲਾਂ ਖਾਲਸਾ ਜੀ ਇਤਿਹਾਸ ਬੜਾ ਭਾਰੀ ਬਣਾਉਣਾ ਸੀ, ਇਹ ਕੌਤਕ ਮਹਾਰਾਜ ਸਾਹਿਬ ਜੀ ਨੇ ਰਚਿਆ ਹੋਇਆ ਸੀ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ। ਸੋ ਜਿਨ੍ਹਾਂ ਦੇ ਹਿਰਦੇ ਵਿੱਚ ਖਾਲਸਾ ਜੀ ਨਾਮ ਹੈ, ਜੋ ਆਪਾਸ਼ ਕਹਾਣੀ ਅਕਾਲ ਪੁਰਖ ਦੇ ਤਿਲਕਾ ਭਾਉ ਸਭ ਗਵਾ ਸੀ, ਉਹਨਾਂ ਦਾ ਸਾਰੇ ਪ੍ਰਕਾਰ ਦਾ ਡਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਗਵਾ ਦਿੱਤਾ ਹੈ। ਜਿਨ੍ਹਾਂ ਨੇ ਸੇਵਾ ਕੀਤੀ ਮੇਰੇ ਹਰੀ ਦੀ, ਜਿਨ੍ਹਾਂ ਨੇ ਸੇਵਾ ਕੀਤੀ ਮੇਰੇ ਹਰੀ ਪਿਆਰੇ ਜੀ ਦੀ, ਜਿਨ ਸੇਵਿਆ, ਇਹ ਸ਼ਬਦ ਦਾ ਉਲਾਲਾ ਵੀ ਉਸਨੂੰ ਕਹਿੰਦੇ ਹਨ, ਦੁਬਾਰਾ ਉਸੇ ਅੱਖਰ ਨੂੰ ਫਿਰ ਕਹਿਣਾ ਨਿਸ਼ਚਾ ਕਰਾਉਣ ਵਾਸਤੇ। ਨਿਸ਼ਚੇ ਵਾਚਕਾ ਹੈ ਇਹ ਗੱਲ। ਇਸੇ ਪ੍ਰਕਾਰ ਜਿਨ੍ਹਾਂ ਨੇ ਸੇਵਿਆ ਸੀ ਸਤਿਯੁਗ ਵਿੱਚ, ਜਿਨ੍ਹਾਂ ਨੇ ਸੇਵਿਆ ਤ੍ਰੇਤੇ ਵਿੱਚ, ਦੁਆਪਰ ਤੇ ਕਲਯੁਗ ਦੇ ਵਿੱਚ, ਜਿਨ੍ਹਾਂ ਨੇ ਸੇਵਿਆ ਨਿਰਗੁਣ ਸਰੂਪ ਦੇ ਤਾਈ, ਜਿਨ੍ਹਾਂ ਨੇ ਸੇਵਿਆ ਇਸ ਪ੍ਰਕਾਰ ਸਰਗੁਣ ਸਰੂਪ ਦੇ ਤਾਈ,
ਹਰ ਹਰ ਰੂਪ ਸਮਾਧੀ
ਦੇ ਭਾਈ ਤੋਂ ਗੁਰਮੁਖ ਪਿਆਰੇ ਹਰੀ ਦਾ ਰੂਪ ਹੀ ਹੋ ਕਰਕੇ ਹਰੀ ਪਰਮੇਸ਼ਰ ਦੇ ਵਿੱਚ ਹੀ ਉਹ ਸਮਾ ਗਏ ਹਨ। ਉਹਨਾਂ ਦਾ ਫਰਕ ਨਹੀਂ ਹੋ ਰਿਹਾ ਹੈ, ਉਹ ਤਾਂ ਜਲ ਤੇ ਉਪਜੇ ਤਰੰਗ ਜਿਉਂ ਜਲ ਹੀ ਜਿਖਾ ਸਮਾ ਹੈ। ਹਵਾ ਦੀ ਉਪਾਧੀ ਕਰਕੇ ਪਾਣੀ ਦੇ ਵਿੱਚੋਂ ਲਹਿਰ ਪੈਦਾ ਹੁੰਦੀ ਹੈ, ਜਦੋਂ ਹਵਾ ਹਟ ਜਾਵੇ ਤਾਂ ਉਹ ਪਾਣੀ ਦੀ ਲਹਿਰ ਪਾਣੀ ਵਿੱਚ ਹੀ ਸਮਾ ਜਾਂਦੀ ਹੈ। ਉਹ ਪਾਣੀ ਤੇ ਪਾਣੀ ਦੀ ਲਹਿਰ ਉਹ ਇੱਕੋ ਰੂਪ ਹੀ ਹਨ, ਵੇਖਣ ਵਾਸਤੇ ਕੇਵਲ ਪ੍ਰਤੀਤ ਹੁੰਦੀ ਕਿ ਲਹਿਰ ਵੱਖਰੀ ਹੈ, ਹੈ ਲਹਿਰ ਵੀ ਪਾਣੀ ਰੂਪ ਹੀ। ਇਸੇ ਪ੍ਰਕਾਰ ਉਹ ਪਰਮੇਸ਼ਰ ਦੇ ਪਿਆਰੇ ਈਸ਼ਰ ਦੀ ਇੱਛਾ ਰੂਪੀ ਪੌਣ ਚੱਲਣ ਤੋਂ ਬ੍ਰਹਮ ਰੂਪੀ ਸਮੁੰਦਰ ਦੇ ਵਿੱਚੋਂ ਉਹ ਲਹਿਰ ਦੀ ਨਿਆਈ ਵੱਖਰੇ ਪ੍ਰਤੀਤ ਹੁੰਦੇ ਨੇ, ਪੈਦਾ ਹੋਏ ਹੋਏ, ਪਰ ਉਹ ਪਰਮੇਸ਼ਰ ਦਾ ਸਿਮਰਨ ਭਜਨ ਕਰਦੇ ਹੋਏ ਪਰਮੇਸ਼ਰ ਦਾ ਸਰੂਪ ਹੀ ਹਨ। ਤੇ ਜਦੋਂ ਪਰਰਬ ਦੀ ਸਮਾਪਤੀ ਰੂਪ
ਸੋ ਲਹਿਰ ਪੁਣਾ ਉਹ ਹਟਦਾ ਹੈ ਸਰੀਰ ਪੁਣਾ
ਕਦੋਂ ਖਾਲਸਾ ਜੀ ਉਹ ਪਰਮੇਸ਼ੁਰ ਦੇ ਪਿਆਰੇ ਪਰਮੇਸ਼ੁਰ ਦੇ ਸਰੂਪ ਦੇ ਵਿੱਚ ਲੀਨ ਹੋ ਜਾਂਦੇ ਹਨ ਬ੍ਰਹਮ ਗਿਆਨੀ ਦੇ ਪ੍ਰਾਣ ਕਿਸੇ ਦੇਸ਼ ਨੂੰ ਗਮਨ ਨਹੀਂ ਕਰਦੇ ਤੇ ਹਰੀ ਪਰਮੇਸ਼ੁਰ ਦੇ ਸਰੂਪ ਦੇ ਵਿੱਚ ਹਰ ਹਰ ਪਰਮੇਸ਼ੁਰ ਦਾ ਜਾਪ ਕਰਦੇ ਹੋਏ ਪਿਛਲੇ ਸਮਾਗ ਹੈ ਹੁਣ ਦੇ ਸਮਾ ਰਹੇ ਹਨ ਅੱਗੇ ਦੇ ਸਮਾ ਜਾਣਗੇ
ਧੰਨ ਤੇ ਧੰਨ ਜਿਨ ਹਰ ਧਿਆਇਆ ਜੀ
ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਬਾਣੀ ਦੀ ਇੱਕ ਪੌੜੀ ਪਹਿਲਾਂ ਕਿਹਾ ਕੁਰਬਾਨ ਜਾਂਦੇ ਹਾਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਨਾਮ ਜਪਿਆ ਫਿਰ ਕਹਿੰਦੇ ਸਾਰਿਆਂ ਵਿੱਚੋਂ ਉਹ ਸੁਖੀ ਜਿਨ੍ਹਾਂ ਨੇ ਨਾਮ ਜਪਿਆ ਫਿਰ ਕਹਿੰਦੇ ਉਹ ਮੁਕਤ ਹੋਏ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਜਪਿਆ ਹੁਣ ਸਤਿਗੁਰੂ ਫਿਰ ਕਿਹਾ ਉਹ ਨਿਰਭਉ ਹੋ ਗਏ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਜਪਿਆ ਚਾਰ ਤੇ ਪੰਜਵਾਂ ਹੁਣ ਕਹਿ ਰਹੇ ਨੇ ਉਹ ਧਨ ਭਾਗ ਉਹਨਾਂ ਨੇ ਧਨ ਭਾਗ ਤੇ ਉਹਨਾਂ ਨੇ ਸ਼ਾਬਾਸ਼ ਉਹ ਵੱਡੇ ਭਾਗਾਂ ਵਾਲੇ ਉਹ ਪੰਤਾ ਯੋਗ ਉਹਨਾਂ ਦੇ ਮਾਤਾ ਧਨ ਉਹਨਾਂ ਦੇ ਪਿਤਾ ਧਨ ਉਹਨਾਂ ਦਾ ਜਨਮ ਧਨ ਉਹਨਾਂ ਦਾ ਮਰਨਾ ਧਨ ਉਹਨਾਂ ਦਾ ਰਹਿਣਾ ਧਨ ਉਹਨਾਂ ਦੇ ਪਰਉਪਕਾਰ ਸੰਤਾ ਯੋਗ ਇਹਨਾਂ ਨੇ ਕਿਸੇ ਵੱਡੇ ਚੱਕਰਵਰਤੀ ਪਾਤਸ਼ਾਹ ਦੇ ਕਿਸੇ ਬਹੁਤ ਕੰਜੂਸ ਪੁਲ ਨਾਲ ਬਹੁਤਾ ਧਨ ਇਕੱਠੇ ਕਰਨ ਵਾਲੇ ਦੇ ਬਹੁਤੀ ਪ੍ਰਭਤਾ ਪ੍ਰਾਪਤ ਕਰਨ ਵਾਲੇ ਦੇ ਬਹੁਤੇ ਸੁਸਤ ਚਲਾਜ ਤੇ ਝੂਠ ਬੋਲਣ ਵਾਲੇ ਦੇ ਤੇ ਆ ਵੀਰ ਬਲ ਕਿੱਦਾਂ ਸਿਆਣਾ ਲੋਕਾਂ ਨੇ ਮੰਨਿਆ ਵੀਰ ਬਲ ਦੇ ਚੁਟਕਲੇ ਲੋਕੀ ਬੜੇ ਸੁਣਾਉਂਦੇ ਨੇ ਪਰ ਬਹੁਤਾ ਹੀ ਪਾਗਲ ਨਿਕਲਿਆ ਬਹੁਤਾ ਹੀ ਪਾਗਲ ਅਕਬਰ ਨੇ ਜਦੋਂ ਭੇਜਿਆ ਕਿ ਤੂੰ ਪੰਜਾਬ ਵਿੱਚ ਪਹੁੰਚ ਜਦੋਂ ਪਹੁੰਚਿਆ ਖਾਲਸਾ ਜੀ ਐਸੀ ਜੀ ਮੱਤ ਮਾਰੀ ਗਈ ਇਹ ਗੋਇੰਦਵਾਲ ਸਾਹਿਬ ਦੇ ਵਿੱਚ ਆਇਆ ਗੋਇੰਦਵਾਲ ਸਾਹਿਬ ਦੇ ਵਿੱਚ ਆ ਕੇ ਉਹ ਇੱਥੇ ਆਪਣਾ ਦਬਦਬਾ ਵਿਖਾਉਣ ਲੱਗਾ ਕਹਿਣ ਲੱਗਾ ਇੱਥੇ ਜਿੰਨੇ ਲੋਕ ਰਹਿੰਦੇ ਨੇ ਸਾਰੇ ਹੀ ਸਿਰ ਇੱਕ ਇੱਕ ਰੁਪਈਆ ਮੈਨੂੰ ਦਿਓ ਉਸ ਮੌਕੇ ਤੇ ਇੱਕ ਰੁਪਈਆ ਵੀ ਮੁਸ਼ਕਿਲ ਹੀ ਪ੍ਰਾਪਤ ਹੁੰਦਾ ਸੀ ਤੇ ਬਾਕੀ ਲੋਕਾਂ ਨੇ ਦੇ ਦਿੱਤਾ ਗੁਰੂ ਕੀ ਸੰਗਤ ਦੇ ਪਾਸੋਂ ਵੀ ਮੰਗਣ ਲੱਗਾ ਉਹਨੇ ਸਾਰਿਆਂ ਨੇ ਕਿਹਾ ਭਾਈ ਅਸੀਂ ਤਾਂ ਸਤਿਗੁਰੂ ਅਮਰਦਾਸ ਜੀ ਦੇ ਆਸਰੇ ਰਹਿਣ ਵਾਲੇ ਸਿਮਨ ਭਜਨ ਚ ਜੁੜੇ ਹੋਏ ਸਾਡੇ ਪਾਸ ਮਾਇਆ ਨੇ ਕਹਿੰਦੇ ਜਾਓ ਗੁਰੂ ਅਮਰਦਾਸ ਜੀ ਨੂੰ ਕਹੋ ਮੈਨੂੰ ਇੱਕ ਇੱਕ ਰੁਪਈਆ ਦੇ ਸਾਰਿਆਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਅਸੀਂ ਮਾਇਆ ਇਕੱਠੀ ਨਹੀਂ ਕਰਦੇ ਲੰਗਰ ਗੁਰੂ ਦਾ ਪਿਆਰ ਹੈ ਫੌਜ ਨੇ ਜਿੰਨੇ ਦੇਣ ਚਾਹੇ ਸਕੀਆ ਪਰ ਪੈਸੇ ਨਹੀਂ ਤੇ ਇਸ ਤੋਂ ਦੇਣ ਤੋਂ ਬਹੁਤਾ ਹੰਕਾਰ ਕੀਤਾ ਕਹਿੰਦੇ ਅੱਛਾ ਮੈਂ ਵੇਖ ਲਵਾਂਗਾ ਸਤਿਗੁਰੂ ਅਮਰਦਾਸ ਜੀ ਨੂੰ ਫਿਰ ਦੁਬਾਰਾ ਸਿੱਖਾਂ ਨੇ ਆ ਕੇ ਕਿਹਾ ਦੁਬਾਰਾ ਫਿਰ ਇਹੀ ਉੱਤਰ ਹਜ਼ੂਰ ਨੇ ਦਿੱਤਾ ਕਹਿੰਦੇ ਚੰਗਾ ਦਿਨ ਚੜ੍ਹਦੇ ਨੇ ਫਿਰ ਮੈਂ ਦੇਖੋ ਇਸ ਪ੍ਰਕਾਰ ਤੇ ਇੱਕ ਰੁਪਈਆ ਸਭ ਦੇ ਪਾਸੋਂ ਉਗਰਾਉਂਦਾ ਹੈ ਸਤਿਗੁਰੂ ਜੀ ਨੂੰ ਜਾ ਕੇ ਕਹਿ ਰਹੇ ਹੋ ਉਗਰੂ ਕਹਾਉਂਦੇ ਨੇ ਪਰ ਉਹਨਾਂ ਨੂੰ ਵੀਰ ਬਲ ਦਾ ਨਹੀਂ ਹਲੇ ਤਾਈ ਪਤਾ ਇਹ ਜਦੋਂ ਆ ਕੇ ਤੀਸਰੀ ਵਾਰੀ ਕਿਹਾ ਹਜ਼ੂਰ ਸੱਚੇ ਪਾਤਸ਼ਾਹ ਦੇ ਪਾਸ ਸਿੱਖ ਕਹਿਣ ਲੱਗੇ ਹੇ ਮਹਾਰਾਜ ਤੋਂ ਬੜੀ ਆਕੜ ਕਰਦਾ ਬੜਾ ਹੰਕਾਰ ਕਰਦਾ ਕਿਸੇ ਸਿੱਖ ਦੀ ਬਰਾਦਰੀ ਨਾਲ ਕਰੇ ਤੂੰ ਜਾਣੇ ਕੀ ਕਰੇਗਾ ਉਹ ਪਾਤਸ਼ਾਹ ਦੀ ਸ਼ਹਿਰ ਨਾਲ ਕਰ ਰਿਹਾ ਪਰ ਪਾਤਸ਼ਾਹ ਤੁਹਾਡਾ ਇਹ ਬਚਾਇਆ ਉਹ ਤਾਂ ਨੰਗੇ ਚੜ੍ਹਨੀ ਤੁਹਾਡੇ ਦਰਬਾਰ ਵਿੱਚ ਆਇਆ ਸੀ ਇਹ ਬੜਾ ਬਸਮਝ ਪੂਰਾ ਕਰ ਰਿਹਾ ਪਰ ਸਤਿਗੁਰੂ ਅਮਰਦਾਸ ਸਿੱਧੇ ਸਿੱਧ ਕਹਿਣ ਲੱਗੇ ਕਹਿੰਦੇ ਕਦੋਂ ਕਹਿੰਦਾ ਕਿ ਮੈਂ ਰੁਪਈਏ ਲਵਾਉਂਦਾ ਕਹਿੰਦੇ ਵੀ ਦਿਨ ਚੜ੍ਹਦੇ ਨੇ ਕਹਿੰਦੇ ਕੀ ਪਤਾ ਇਹਨੂੰ ਦਿਨ ਚੜ੍ਹਨਾ ਹੀ ਹੋ ਗਿਆ ਇਹ ਬਚਨ ਕਹਿ ਦਿੱਤੇ ਅੱਧੀ ਰਾਤ ਹੀ ਪਿੱਛੇ ਸ਼ਕਤੀ ਦਾ ਪ੍ਰਵਾਨਾ ਆ ਗਿਆ ਤੇ ਜਿੱਥੇ ਅਟਕਿਆ ਉੱਥੇ ਲੈ ਕੇ ਅੱਗੇ ਜਾ ਬੜੇ ਭਾਰੀ ਬਗਾਵਤ ਹੋ ਰਹੀ ਹੈ ਉੱਥੇ ਜਾ ਕੇ ਜੰਗ ਕਰ ਛੇਤੀ ਪਹੁੰਚ ਤੂੰ ਅਟਕ ਨਹੀਂ ਸਕਦਾ ਉਹ ਰਾਤ ਰਾਤ ਹੀ ਉਹ ਪਿੱਛੇ ਹੁਕਮ ਆਉਣ ਤੋਂ ਅੱਧੀ ਰਾਤ ਤੋਂ ਬਾਅਦ ਕਰਕੇ ਤੇ ਪਹਿਲਾਂ ਹੀ ਸੂਚ ਕਰ ਗਿਆ ਤੇ ਜਿੱਧਰ ਗਿਆ ਜੰਗ ਕਰਦਾ ਉੱਥੇ ਵੀਰ ਬਲ ਮਾਰਿਆ ਗਿਆ ਦੁਬਾਰਾ ਪਹੁੰਚ ਨਹੀਂ ਸਕਿਆ ਗੋਇੰਦਵਾਲ ਸਾਹਿਬ ਦੇ ਵਿੱਚ ਉਹ ਵੀਰ ਬਲ ਵਰਗੇ ਨੇ ਲੋਕ ਬੜੇ ਸਿਆਣੇ ਮੰਨਦੇ ਨੇ ਬੜੇ ਚੁਟਕਲੇ ਸੁਣਾਉਂਦੇ ਨੇ ਪਰ ਉਹ ਵੀ ਧਨ ਨਾ ਨਿਕਲਿਆ ਧਨੀ ਵੀ ਧਨ ਨਾ ਨਿਕਲਿਆ ਉਸ ਚਲਾਜ ਤੇ ਬਹੁਤ ਹੈ ਕਿਸੇ ਪ੍ਰਕਾਰ ਦਾ ਕੋਈ ਆਪਣੇ ਆਪ ਨੂੰ ਵਿਦਵਾਨ ਕਹਾਵੇ ਉਹ ਵੀ ਧਨ ਨਹੀਂ ਨਿਕਲਿਆ ਉਹ ਕੌਣ ਹਨ ਸੰਤਾ ਯੋਗ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ
ਜਿਨ ਹਰ ਧਿਆਇਆ ਜੀ
ਜਿਹਨਾਂ ਨੇ ਹਰੀ ਪਰਮੇਸ਼ੁਰ ਨੂੰ ਧਿਆਉਣਾ ਕੀਤਾ ਉਹ ਪਿੱਛੇ ਵੀ ਧਨ ਉਹ ਹੁਣ ਵੀ ਧਨ ਉਹ ਅੱਗੇ ਵੀ ਧਨ ਹੋਣਗੇ ਤੈਨ ਧਨ ਜਗਨ ਦੀ ਮਾਓ ਆਏ ਸਫਲ ਉਹਨਾਂ ਦਾ ਆਉਣਾ ਸੰਸਾਰ ਵਿੱਚ ਸਫਲਾ ਹੈ ਉਹਨਾਂ ਦੀ ਜਨਮ ਵਾਲੀ ਮਾਂ ਨੂੰ ਧਨ ਹੈ ਨਾਨਕ ਜਨਮੀ ਧਨੀ ਮਾਏ ਉਹ ਪੈਦਾ ਕਰਨ ਵਾਲੀ ਉਹਨਾਂ ਦੀ ਮਾਂ ਨੂੰ ਧਨ ਤੇ
ਨਹੀਂ ਤਾਂ ਹਜੂਰ ਨੇ ਬਚੇ ਕੀਤੇ ਜਿਨ ਹਰ ਹਿਰਦਾ ਨਾਮ ਨਾ ਬਸੇ ਤਿਨ ਮਾਤ ਚੀਜ਼ਾਂ ਹਰ ਬਣ ਜਾ ਤਿਨ ਕੁੰਨੀ ਦੇ ਤੇਰਾ ਦਿਨ ਲਾਵਾ ਉਹ ਸਭ ਸਭ ਮੇਰੇ ਕਰਾਂ ਜਾ ਜਿਨ੍ਹਾਂ ਨੇ ਹਿਰਦੇ ਚ ਪਰਮੇਸ਼ਰ ਦਾ ਨਾਮ ਨਹੀਂ ਬਸਿਆ ਹੋ ਹਰੀ ਉਹਨਾਂ ਦੀ ਮਾਂ ਨੂੰ ਬੰਦੀਆਂ ਹੀ ਕਰ ਦੇਣਾ ਸੀ ਬੰਦੀਆਂ ਉਹ ਇਸਤਰੀ ਹੁੰਦੀ ਹੈ ਜਿਹਨੂੰ ਕੋਈ ਵੀ ਬੱਚਾ ਪੈਦਾ ਨਾ ਹੋਵੇ ਉਹ ਕਹਿੰਦੇ ਕਾਹਨੂੰ ਐਵੇਂ ਚੋਰ ਤੇ ਡਾਕੂ ਤੇ ਨਾਸਕ ਤੇ ਬੇਮੁਖ ਕਿਉਂ ਪੈਦਾ ਕਰ ਦਿੱਤੇ ਉਹ ਇਸ ਪ੍ਰਕਾਰ ਨਹੀਂ ਸੀ ਪੈਦਾ ਕਰਨੇ ਚਾਹੀਦੇ ਦੇਸ਼ ਖਾਲਸਾ ਜੀ ਰਿਹਾ ਨਹੀਂ ਜਾਂਦਾ ਕਈ ਗੱਲਾਂ ਰੁਕਣਾ ਨਹੀਂ ਚਾਹੀਦਾ ਪਰ ਰੁਕਿਆ ਨਹੀਂ ਜਾਂਦਾ ਬੱਚਿਆਂ ਨਾਲ ਵੇਖ ਕੇ ਨਹੀਂ ਦਾਸ ਤੋਂ ਰੁਕਿਆ ਜਾਂਦਾ ਬੜੇ ਸੋਹਣੇ ਬੱਚੇ ਨੇ ਬੜੇ ਸੋਹਣੇ ਕੱਪੜੇ ਪਹਿਨਾ ਕੇ ਲਿਆਏ ਨੇ ਤੇ ਪਰ ਵੇਖ ਲਓ ਆਹ ਗੱਲ ਵਿੱਚ ਸਾਰੀਆਂ ਪਾਉਣੀਆਂ ਤੇ ਬੱਚਿਆਂ ਨੂੰ ਜਾਂਦੇ ਨੇ ਸਿਖਾ ਦਿੱਤੀਆਂ ਨੇ ਪਰ ਜੇ ਇਹਨਾਂ ਹੀ ਬੱਚਿਆਂ ਦੇ ਬਾਰੇ ਕਿਹਾ ਜਾਵੇ ਭਾਈ ਇਹਨਾਂ ਦੇ ਗੱਲ ਦੇ ਵਿੱਚ ਕਿਰਪਾਨਾਂ ਪਵਾਓ ਜੀ ਮੁਸ਼ਕਿਲ ਹੈ ਉਹ ਔਖੀ ਗੱਲ ਹੈ ਅੱਛਾ ਭਾਈ ਕਿਰਪਾਨਾਂ ਕਿਵੇਂ ਪਵਾਈਆਂ ਸਨ ਕਲਗੀਆਂ ਵਾਲਿਆਂ ਨੇ ਤੇ ਕਿਰਪਾਨਾਂ ਪਵਾ ਕੇ ਤੇ ਸਰਦਾਰੀਆਂ ਦਿੱਤੀਆਂ ਤੇ ਸਾਰੀਆਂ ਗੱਲਾਂ ਤੇ ਸਾਡੇ ਵਿੱਚ ਤੋੜੀਆਂ ਤੇ ਅਸੀਂ ਕਹਿੰਦੇ ਉਹ ਕਿਰਪਾਨਾਂ ਨੂੰ ਪਾਉਣੀਆਂ ਸੀ ਉਹ ਸਾਰੀਆਂ ਗੱਲ ਚ ਫਿਰ ਪਾਉਣੀਆਂ ਇਹ ਸਾਰੀ ਜਿਹਦੇ ਗੱਲ ਵਿੱਚ ਪਾਈ ਸੀ ਉਹਨੇ ਮਰਨ ਦੇ ਮੌਕੇ ਤੇ ਕਿਹਾ ਸੀ ਹੇ ਖੁਦਾ ਆ ਜ਼ਹਿਰ ਦਾ ਪਿਆਲਾ ਮੇਰੀਆਂ ਅੱਖਾਂ ਤੋਂ ਦੂਰ ਕਰ ਦੇ ਉਹ ਮੌਤ ਤੋਂ ਡਰਦਾ ਹੋਏ ਵਿਚਾਰੇ ਨੇ ਇਹ ਖੁਦਾ ਦੇ ਬੇਨਤੀਆਂ ਕੀਤੀਆਂ ਤੇ ਧੰਨ ਗੁਰੂ ਸੱਚੇ ਪਾਤਸ਼ਾਹ ਦੇ ਲਾਜਿਆਂ ਨੇ 7 ਸਾਲ ਦੀ ਅਵਸਥਾ ਵਿੱਚ ਗੱਜ ਕੇ ਹੱਸ ਕੇ ਕਿਹਾ ਚਲਾਓ ਸਾਡੇ ਤੇ ਤਲਵਾਰ ਦੇਂਦੇ ਸਾਨੂੰ ਨੀਵਾਂ ਦੇ ਵਿੱਚ ਪਰ ਪਰਮੇਸ਼ੁਰ ਦੀ ਸਿੱਖੀ ਨੂੰ ਕਦੇ ਛੱਡਾਂਗੇ ਔਰ ਸੱਤ ਦਾਤਰੇ ਤੋਂ ਕਿਰਪਾਨਾਂ ਨਹੀਂ ਲਾਵਾਂਗੇ ਸੀਸ ਤੋਂ ਕੇਸ ਨਹੀਂ ਲਵਾਵਾਂਗੇ ਕਲਮਾਂ ਨੂੰ ਪੜਾਂਗੇ ਸਲਾਮਾਂ ਲੇਖਣ ਲਈ ਕਹਾਂਗੇ ਗੁਰੂ ਕੀ ਬਾਣੀ ਪੜਾਂਗੇ ਖਾਲਸਾ ਜੀ ਐਡੀ ਵੱਡੀ ਦਾਤ ਤੇ ਐਡੀ ਵੱਡੀ ਭਾਰੀ ਬਖਸ਼ਿਸ਼ ਆਪਣੇ ਘਰ ਦੀ ਛੱਡ ਕੇ ਬਦਾਨੀਆਂ ਦੇ ਘਰ ਪਤਾ ਨੂੰ ਜਾ ਕੇ ਕੀ ਦੁੱਖ ਮਿਲਦਾ ਹੋਵੇਗਾ ਜਾ ਕੇ ਸਾਕਰ ਊਚਾ ਹੋਈ ਹੋ ਜਨ ਪੜ ਕਰ ਜਾਤ ਨਾ ਸੋਹੇ ਜਿਹਨਾਂ ਦਾ ਮਾਲਕ ਐਡਾ ਵੱਡਾ ਉੱਚਾ ਹੋਵੇ ਸਭ ਤੋਂ ਵੱਡਾ ਸਭ ਗੁਰੂ ਨਾਨਕ ਇੱਕ ਤੋਂ ਨਹੀਂ ਦੋ ਤੋਂ ਨਹੀਂ ਚੌ ਤੋਂ ਨਹੀਂ ਸਭ ਤੋਂ ਵੱਡਾ ਸਭ ਗੁਰੂ ਨਾਨਕ ਉਹਨਾਂ ਨੂੰ ਛੱਡ ਕੇ ਤੇ ਹੋਰਨਾਂ ਨੂੰ ਜਾ ਕੇ ਉਪਾਸ਼ਕ ਬਣਨਾ ਉਸ ਵਿਚਾਰ ਜ਼ਰੂਰ ਸਾਨੂੰ ਤਿਆਰੇ ਕਰਨੀ ਚਾਹੀਦੀ ਵੱਡੇ ਤੋਂ ਵੱਡੇ ਸਿਆਣੇ ਵੱਡੇ ਤੋਂ ਵੱਡੇ ਘਰਾਣੇ ਅੱਜ ਗੁਰੂ ਕੀ ਬਾਣੀ ਸਾਨੂੰ ਕੋਈ ਨਹੀਂ ਸਿਖਾ ਰਿਹਾ ਬੱਚੇ ਉਦੋਂ ਅਸਾਰ ਸਤਨਾਮ ਵਾਹਿਗੁਰੂ ਕੋਈ ਨਹੀਂ ਕਹਾ ਰਿਹਾ ਪਰ ਹੋਰ ਤਰੀਕਾ ਜਾਣੇ ਹੁਣ ਪੁੱਛਿਆ ਜਾਵੇ ਇਹਨਾਂ ਬੱਚਿਆਂ ਨੇ ਕਹਿੰਦੇ ਤੁਸੀਂ ਬੱਚੇ ਗੱਲ ਵਿੱਚ ਕਿਉਂ ਪਾਈਆਂ ਨੇ ਭਲਾ ਇਹ ਦੱਸੋ ਭਾਈ ਵੱਡਿਆਂ ਤੋਂ ਕਿੰਨੇ ਨੂੰ ਪੁੱਛਦਾ ਕਹਿੰਦੇ ਕਿ ਸਜਾਵਟ ਵਾਸਤੇ ਅਸੀਂ ਪਾਈ ਹੈ ਉਹ ਇੰਨਾ ਵਿਚਾਰਾ ਕਰਦੇ ਹੁਣ ਬੱਚਿਆਂ ਵਿਚਾਰੇ ਤੇ ਸਜਾਵਟ ਇਹ ਨਹੀਂ ਚੰਗੀ ਲੱਗਦੀ ਐਵੇਂ ਗੱਲ ਵਿੱਚ ਸਫਾਈ ਵੀ ਪਾਈ ਤੇ ਜੇ ਇਹੋ ਹੀ ਦਸਤਾਰਾ ਸਜਾ ਕੇ ਕੱਲ ਨੂੰ ਹੀ ਕਿਰਪਾਨਾ ਪਾ ਕੇ ਇੱਥੇ ਆਓ ਤਾਂ ਸਾਰਿਆਂ ਨੂੰ ਚੰਗੇ ਲੱਗਣਗੇ ਔਰ ਪਤਾ ਲੱਗੇਗਾ ਕਿ ਸ਼ੇਰਾਂ ਦੇ ਪੁੱਤਰ ਆਏ ਕਿਉਂਕਿ ਖਾਲਸਾ ਜੀ ਮਗਰੋਂ ਅਸੀਂ ਕਹਿ ਦਿੰਦੇ ਹਾਂ ਸਿਆਣੇ ਤੋਂ ਸਿਆਣੇ ਤੇ ਮੇਰੇ ਵੀ ਅੱਜ ਪ੍ਰਚਾਰ ਦਾ ਘਾਟਾ ਹੈ ਬੋਸ ਹੈ ਇਹ ਕੌਮ ਪਤਾ ਨਹੀਂ ਕਿਹੜੇ ਪਾਸੇ ਨੂੰ ਗਈ ਖਾਲਸਾ ਜੀ ਸਾਡਾ ਮਾਪਿਆਂ ਦਾ ਵੀ ਵੱਡਾ ਭਾਰੀ ਕਸੂਰ ਹੈ ਸਭ ਤੋਂ ਪਹਿਲੀ ਮਾਸਟਰ ਮਾਤਾ ਹੈ ਮਾਤਾ ਨੇ ਪ੍ਰੇਰਨਾ ਕੀਤੀ ਤਾਂ ਭਗਤ ਫਰੀਦ ਉਪਾਸ਼ਨਾ ਵਿੱਚ ਜੁੜਿਆ ਮਾਤਾ ਨੇ ਪ੍ਰੇਰਨਾ ਕੀਤੀ ਤਾਂ ਜਿਹੜਾ ਬਾਲ ਮੀਤ ਸੀ ਉਹ ਚੋਰੀ ਵਾਸਤੇ ਮਾਤਾ ਨੇ ਪ੍ਰੇਰਿਆ ਹੈਗੀਆਂ ਦੋਵੇਂ ਮਾਤਾ ਨੇ ਇੱਕ ਚੋਰੀ ਵੱਲ ਪ੍ਰੇਰ ਕੇ ਚੋਰ ਬਣਾ ਦਿੱਤਾ ਹੈ ਦੂਜੀ ਨੇ ਸਿਮਰ ਭਜਨ ਵੱਲ ਪ੍ਰੇਰ ਕਰਕੇ ਵੱਡਾ ਭਗਤ ਭਗਤ ਫਰੀਦ ਨੂੰ ਬਣਾ ਦਿੱਤਾ ਹੈ ਜੇ ਮਾਂ ਚੁੱਕੀ ਹੁੰਦੀ ਤਾਂ ਜ਼ਰੂਰ ਜਿਹੜਾ ਧਰੂ ਸੀ ਉਹਨੂੰ ਕਹਿ ਦਿੰਦੀ ਅੱਜ ਤੋਂ ਮਤਰੇਲ ਨੇ ਤੈਨੂੰ ਚਾਟਾਂ ਮਾਰੀਆਂ ਨੇ ਤੂੰ ਬਾਲਾਂ ਸਾਡੇ ਤੋਂ ਗੁੱਸੇ ਹੋ ਇਹਦਾ ਪੁੱਤਰ ਇੱਕੋ ਪੁੱਤਰ ਨੇ ਉਹਨੂੰ ਵੱਡਾ ਹੋ ਕੇ ਇਹਦਾ ਸਿਰ ਵੱਢ ਦੇਣੀ ਤੇ ਰਾਜ ਭਾਗ ਦਾ ਮਾਲਕ ਤੂੰ ਬਣ ਜਾਵੇ ਪਰ ਸੁਚੱਜੀ ਮਾਂ ਨੇ ਕਿਹਾ ਨਹੀਂ ਪੁੱਤਰ ਇਹ ਨਹੀਂ ਕਰਨਾ ਪਰਮੇਸ਼ੁਰ ਦੇ ਸਿਮਰਨ ਭਜਨ ਵਿੱਚ ਜੋੜ ਸੋ ਪਰਮੇਸ਼ੁਰ ਆਰਾਧਿਆ ਜੀ ਦੋ ਹੋਈ ਹੈ ਪਦ ਪੁਨਤਾ ਇੱਡੀ ਵੱਡੀ ਪਦਵੀ ਧਰੂ ਭਗਤ ਨੇ ਦਵਾਈ ਸੁਚੱਜੀ ਮਾਤਾ ਨੇ ਇਹ ਕੁਚੱਜੀ ਹੁੰਦੀ ਤਾਂ ਮਰਵਾ ਦੇਂਦੀ ਜਾਂ ਦੋਵੇਂ ਭਰਾ ਮਰ ਜਾਂਦੇ ਤਾਂ ਖਾਨਾ ਇਕਰਾਰ ਹੋ ਜਾਂਦਾ ਉਸੇ ਪ੍ਰਕਾਰ ਖਾਲਸਾ ਜੀ ਮਾਨਵ ਸਭ ਤੋਂ ਪਹਿਲਾਂ ਮਾਸਟਰ ਤੇ ਪਿਤਾ ਇਸ ਵਾਸਤੇ ਮੁੱਢਲੀ ਜਿਹੜੀ ਸਿੱਖਿਆ ਸੀ ਸਾਡੀ ਉਹ ਅੱਜ ਸਮਾਪਤ ਹੋ ਚੁੱਕੀ ਹੈ ਤੇ ਅਗਾਂਹ ਸਕੂਲਾਂ ਕਾਲਜਾਂ ਵਿੱਚ ਜਾ ਕੇ ਕੋਈ ਧਾਰਮਿਕ ਧਾਰਮਿਕ ਵਿੱਦਿਆ ਦਾ ਕੀਰਤਨ ਸੋਹਣਾ ਹੀ ਪੜਿਆ ਗਿਆ ਉਹ ਕੋਈ ਨਹੀਂ ਕੋਈ ਕਿਸੇ ਪ੍ਰਕਾਰ ਪੜਾਉਂਦਾ ਇਹ ਬੰਦੇ ਸਿੰਘ ਤੇ ਹੋਰ ਹੀ ਲਿਟਰੇਚਰ ਸਾਰਾ ਪੜ੍ਹਾ ਪੜ੍ਹਾ ਕੇ ਨਾਸਤਿਕ ਤਾਂ ਆਪ ਅਸੀਂ ਬੱਚਿਆਂ ਨੂੰ ਕਰ ਦਿੰਦੇ, ਮਗਰ ਕਹਿੰਦੇ ਪੈਸੇ ਨਹੀਂ ਲੱਗਦੇ। ਪੈਸੇ ਤਾਂ ਲੱਗਦੇ ਨੇ, ਜੋ ਵੀ ਸਿੱਖਿਆ ਮੁਫ਼ਤ ਲੈ ਕੇ ਦਿੱਤੀ ਹੈ ਉਸੇ ਪਾਸੇ ਤੁਰੀ ਜਾਂਦੇ ਨੇ, ਉਹਨਾਂ ਦਾ ਕਸੂਰ ਘੱਟ ਹੈ। ਇਸ ਵਾਸਤੇ ਪਹਿਲਾਂ ਮੁੱਢ ਤੋਂ ਲੈ ਕੇ ਪ੍ਰੇਮੀ ਨੂੰ ਮੁੱਢ ਤੋਂ ਲੈ ਕੇ ਚੰਗੀ ਤਰ੍ਹਾਂ ਉਹ ਗੁਰਮਤ ਵੱਲ ਪ੍ਰੇਰਨਾ ਸ਼ੁਰੂ ਤੋਂ ਲੈ ਕੇ ਕਰਨੀ ਚਾਹੀਦੀ ਹੈ। ਜਨਮ ਤੋਂ ਲੈ ਕੇ ਸੰਸਕਾਰ ਹੀ ਗੁਰਮਤ ਦੇ ਪੈਣ, ਗੁਰਸਿੱਖੀ ਦੇ ਪੈਣ, ਜਿਸ ਕਰਕੇ ਮਗਰ ਹੋਰ ਪਾਸੇ ਵੱਲ ਕੋਈ ਬੱਚਾ ਜਾਵੇ ਨਾ। ਉਹ ਹਜ਼ੂਰ ਕਹਿ ਰਹੇ ਨੇ ਧੰਨ ਉਹ ਗੁਰਮੁਖ ਪਿਆਰੇ, ਧੰਨ ਉਹ ਪਰਮੇਸ਼ੁਰ ਦੇ ਪਿਆਰੇ ਜਿਨ੍ਹਾਂ ਨੇ ਹਰੀ ਪਰਮੇਸ਼ੁਰ ਜੀ ਤੁਹਾਨੂੰ ਯਾਦ ਕੀਤਾ, ਦਿਲ ਦੀ ਭਾਵਨਾ ਨਾਲ ਪਿਆਇਆ ਹੈ।
ਨਾਨਕ ਤਿੰਨ ਬਾਲ ਜਾਤੀ
ਸਤਿਗੁਰੂ ਰਾਮਦਾਸ ਜੀ ਪਾਸੇ ਜਿਹੜੇ ਨਾਨਕ ਤੱਕੇ ਨੂੰ ਔਕੜ ਹੈ, ਇਹ ਸਤਿਗੁਰੂ ਰਾਮਦਾਸ ਜੀ ਕਹਿੰਦੇ ਤੇ ਅਸੀਂ ਆਪ ਕਹਿ ਰਹੇ ਹਾਂ, ਹੋਰ ਕੋਈ ਨਹੀਂ। ਜਨ ਨਾਨਕ ਤਿੰਨ ਬਲ ਜਾਤੀ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਅਸੀਂ ਉਹਨਾਂ ਤੋਂ ਵਾਰਨੇ ਫੇਰਨੇ ਜਾਂਦੇ ਹਾਂ, ਜਿਨ੍ਹਾਂ ਨੇ ਹੋਏ ਹਰੀ ਜੀ ਤੈਨੂੰ ਦਿਲ ਦੀ ਭਾਵਨਾ ਨਾਲ ਯਾਦ ਕੀਤਾ ਹੈ, ਜਿਨ੍ਹਾਂ ਨੇ ਪਰਮੇਸ਼ੁਰ ਦੀ ਭਗਤੀ ਕੀਤੀ ਹੈ, ਉਹਨਾਂ ਤੋਂ ਅਸੀਂ ਕੁਰਬਾਨ ਬਲਿਹਾਰ ਜਾਂਦੇ ਹਾਂ। ਤੋ ਹਜ਼ੂਰ ਕਹਿੰਦੇ ਹਨ ਪਹਿਲੇ ਸਰੂਪ ਵਿੱਚ, ਹਉ ਕੁਰਬਾਨ ਜਾਓ ਮਿਹਰਬਾਨਾ, ਹਉ ਕੁਰਬਾਨ ਜਾਓ, ਹਉ ਕੁਰਬਾਨ ਜਾਓ, ਤਿਨਾ ਕਾ ਨੈਣ ਜੋ ਤੇਰਾ ਨਾਓ, ਨੈਣ ਜੋ ਤੇਰਾ ਨਾਓ, ਤਿਨਾ ਕਾ ਹਉ ਸਭ ਕੁਰਬਾਨ ਜਾਓ। ਸੈਂਕੜੇ ਵਾਰੀ ਹਮੇਸ਼ਾ ਸਦਾ ਵਾਸਤੇ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ,
ਹੇ ਹਰੀ ਜੀ ਤੇਰੀ ਭਗਤੀ ਦੇ ਭੰਡਾਰੇ, ਹੇ ਹਰੀ ਜੀ ਤੇਰੀ ਭਗਤੀ ਦੇ ਭੰਡਾਰੇ,
ਭਰੇ ਬੇਅੰਤ ਬੇਅੰਤਾ,
ਬ੍ਰਹਮ ਗਿਆਨੀਆਂ ਦੇ ਭਗਤਾਂ ਨੇ ਜਿਹੜੇ ਹਿਰਦੇ ਹਨ ਬੇਅੰਤੀ ਬੇਅੰਤ ਤੋਂ ਭਰੇ ਹੋਏ ਹਨ, ਰਤਨ ਦੇ ਹਰ ਨਾਮ ਸਭ ਸੰਤੋਖ ਗਿਆਨ, ਸੂਖ ਸਹਿਜ ਦਇਆ ਕਾ ਪੋਤਾ, ਹਰ ਭਗਤਾ ਹਵਾਲਾ ਹੋਤਾ, ਹਰੀ ਦੇ ਭਗਤਾਂ ਨੇ ਹਵਾਲੇ ਤੇ ਦਾਤਾਂ ਮਿਲਦੀਆਂ ਹਨ, ਇੰਨੇ ਭੰਡਾਰੇ ਉਹਨਾਂ ਨੇ ਭਰੇ ਪਏ ਹਨ ਗੁਰਮੁਖ ਪਿਆਰਿਆਂ ਨੇ। ਭਾਗ ਫੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮ, ਪ੍ਰਵਾਨ ਕਰੇ ਸੇਵ ਕੇ ਆਏ, ਸਫਲ ਕਿਨਾ ਕੇ ਕੰਮ। ਸੋ ਇਸ ਪ੍ਰਕਾਰ ਤੇਰੀ ਭਗਤੀ ਸੱਚੇ ਪਾਤਸ਼ਾਹ, ਇਸ ਪ੍ਰਕਾਰ ਤੇਰੀ ਭਗਤੀ ਨਿਰਗੁਣ ਦੀ ਦੇ, ਤੇਰੀ ਭਗਤੀ ਸਰਗੁਣ ਸਰੂਪ ਦੀ ਦੇ, ਭੰਡਾਰੇ ਗੁਰਸਿੱਖਾਂ ਦੇ ਹੁੰਦੇ ਤੇ ਤੇਰੀ ਸਾਧ ਸੰਗਤ ਜਿੱਥੇ ਜਿੱਥੇ ਵੀ ਹੈ, ਇਹ ਬੇਅੰਤੀ ਬੇਅੰਤ ਭੰਡਾਰੇ ਖਜ਼ਾਨੇ ਭਰੇ ਪਏ ਹਨ, ਜਿਹਨਾਂ ਨੂੰ ਕੋਟ ਘਾਟਾ ਨਹੀਂ ਆਉਣ ਵਾਲਾ। ਸਭ ਦੇ ਖੁੱਤ ਬਾਬਾ ਨਾਨਕਾ, ਹਾਹੇ ਖਰਚ ਧਨ ਮਾਲ, ਅੰਤ ਨਹੀਂ ਆਉਂਦਾ, ਸਿਰਾ ਨਹੀਂ ਆਉਂਦਾ, ਪੇਟਾ ਨਹੀਂ ਆਉਂਦਾ, ਘਾਟਾ ਨਹੀਂ ਕਰੇ ਪੈਂਦਾ, ਐਸੇ ਭੰਡਾਰੇ ਭਰੇ ਪਏ ਹਨ ਗੁਰਸਿੱਖਾਂ ਦੇ ਹੁੰਦੇ ਤੇ ਗੁਰੂ ਜੀ ਸਾਧ ਸੰਗਤ ਰੂਪ ਜਿਹੜੇ ਭੰਡਾਰੇ ਹਨ।
ਤੇਰੇ ਭਗਤ, ਤੇਰੇ ਭਗਤ ਸਲਾਹਨ ਤੁਰ ਜੀ,
ਜੋ ਪਿਆਰੇ ਜੀ ਸੋਧੋ ਸੱਜੇ ਨੂੰ ਔਕੜ ਹੈ, ਪਰਮੇਸ਼ੁਰ ਦਾ ਵਾਚਕ ਹੈ, ਇੱਕ ਇੱਕ ਅਕਾਲ ਪੁਰਖ ਦਾ ਵਾਚਕ ਹੈ। ਇਸ ਪ੍ਰਕਾਰ ਤੇਰੇ ਭਗਤ, ਤੇਰੇ ਭਗਤ, ਸੋ ਕੋਈ ਕਿਸੇ ਦਾ ਭਗਤ ਹੈ, ਕੋਈ ਕਿਸੇ ਦਾ ਭਗਤ ਹੈ, ਕੋਈ ਕਿਸੇ ਦਾ ਭਗਤ ਹੈ, ਸੋ ਵੱਖਰੇ ਵੱਖਰੇ ਭਗਤ ਤੇ ਵੱਖਰੇ ਵੱਖਰੇ ਤਰ੍ਹਾਂ ਦੇ ਸੰਤ ਹਨ, ਉਹਨਾਂ ਦੇ ਬਾਰੇ ਨਹੀਂ ਜਿਹੜੇ ਪਰਮੇਸ਼ੁਰ ਦੇ ਭਗਤ, ਜਿਹੜੇ ਪਰਮੇਸ਼ੁਰ ਦੇ ਭਗਤ, ਹੋਰ ਕਿਸੇ ਦੇ ਭਗਤ ਨਹੀਂ ਜਿਹੜੇ। ਸੋ ਤੇਰੇ ਭਗਤ ਚਾਰ ਪ੍ਰਕਾਰ ਦੇ ਭਗਤ ਹੁੰਦੇ ਨੇ ਖਾਲਸਾ ਜੀ, ਇੱਕ ਆਰਤ ਭਗਤ, ਇੱਕ ਅਰਥ ਆਰਥੀ ਭਗਤ, ਇੱਕ ਇਸੇ ਪ੍ਰਕਾਰ ਜਿਹੜੇ ਆਨੰਦ ਭਗਤ, ਇੱਕ ਭਗਤ ਗਿਆਨੀ, ਗਿਆਨੀ ਭਗਤ, ਚਾਰ ਪ੍ਰਕਾਰ ਦੇ ਭਗਤ ਹੁੰਦੇ ਨੇ। ਇਸ ਪ੍ਰਕਾਰ ਅਰਥਾਰਥੀ ਭਗਤ ਆ ਉਹ ਹੁੰਦਾ ਜਿਹੜਾ ਪਦਾਰਥ ਵਾਸਤੇ ਰੱਬ ਦਾ ਭਗਤ ਬਣੇ, ਇਸ ਪ੍ਰਕਾਰ ਜਿਵੇਂ ਸੁਦਾਮਾ ਜਾ ਕੇ ਬਣਿਆ ਸੀ, ਸੋ ਪਦਾਰਥਾਂ ਵਾਸਤੇ ਕਾਮਾਰਥੀ ਸਵਾਰਥੀ ਵਾਸੀ ਭਾਈ ਸਵਾਰੀ, ਨਿਰਭ ਕੰਨਿਆ ਕੇ ਆਕਾਰ ਨੇ ਇੱਕ ਭਇਆ ਭੇਦ ਧਾਰੀ, ਕਾਮਾਰਥੀ ਸਵਾਰਥੀ ਵਾਸੀ ਭਾਈ ਸਵਾਰੀ। ਇਸ ਪ੍ਰਕਾਰ ਅਰਥਾਰਥੀ ਪਦਾਰਥ ਵਾਸਤੇ ਜਿਵੇਂ ਸੁਦਾਮਾ ਕ੍ਰਿਸ਼ਨ ਭਗਵਾਨ ਜੀ ਦੇ ਪਾਸ ਜਾ ਕੇ ਮੰਗ ਕੀਤੀ ਸੀ, ਤੇ ਆਰਤ ਭਗਤ ਦੁਖੀ ਹੋ ਕੇ ਭਗਤੀ ਵਿੱਚ ਲੱਗਣਾ, ਉਹ ਸੀ ਧਰੂ ਭਗਤ ਮਤਰੇਈ ਦੇ ਮਾਰਗ ਤੋਂ ਭਗਤੀ ਵਿੱਚ ਜੁੜੇ। ਉਸੇ ਪ੍ਰਕਾਰ ਤੇ ਆਨੰਦ ਭਗਤ, ਭਗਤ ਨਾਮਦੇਵ, ਭਗਤ ਕਬੀਰ ਵਰਗੇ ਜਿਹੜੇ ਇੱਕ ਪਰਮੇਸ਼ੁਰ ਤੋਂ ਬਿਨਾਂ ਹੋਰ ਕਿਸੇ ਤੇ ਵੀ ਮੇਖਿਆ ਜਿਹਨਾਂ ਦਾ ਨਹੀਂ ਹੈ, ਅੰਨ ਨਾ ਹੋਰ ਕਿਸੇ ਵੱਲ ਤੱਕਣਾ ਹੀ ਨਹੀਂ, ਪਾਉਣ ਦਹੇ ਜਮਤੇ ਤੁਮਰੇ ਸਭ ਤੇ ਕੋਈ ਆਸ ਕਰੇ ਨਹੀਂ ਅੰਨ। ਇਸ ਪ੍ਰਕਾਰ ਤੋਂ ਆਨੰਦ ਭਗਤ ਹਨ,
ਤੇ ਇਸੇ ਪ੍ਰਕਾਰ ਭਗਤ ਗਿਆਨੀ ਬ੍ਰਹਮ ਗਿਆਨ ਦੇ ਵਿੱਚ ਲੀਨ ਹੋ ਕੇ ਵੀ ਭਗਤੀ ਨਹੀਂ ਫਿਰ ਵੀ ਛੱਡਣੀ। ਉਹ ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨ ਸਤਿ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਿਆਂ ਸਾਰੀ ਹੋ ਗਿਆ, ਪਰ ਛੇਵੇਂ ਸਰੂਪ ਤੱਕ ਉਹ ਹੱਥ ਵਿੱਚ ਸੰਗਲੀ ਤੇ ਉਹੀ ਲੰਬਾ ਉਹੀ ਘਾਹ ਖੋਦ ਖੋਦ ਕੇ ਗੁਰੂ ਕੀ ਬੀਜ ਦੇ ਵਿੱਚ ਗੁਰੂ ਕੇ ਪਸ਼ੂਆਂ ਦੀ ਸੇਵਾ ਕਰਨੀ, ਨਾਲ ਭਗਤੀ ਕਰਨੀ, ਸਿਮਰ ਭਗਤ ਵਿੱਚ ਜੁੜਨਾ ਤੇ ਬ੍ਰਹਮ ਗਿਆਨ ਵਿੱਚ ਲੀਨ ਰਹਿਣਾ, ਇਹਨਾਂ ਦਾ ਨਾਮ ਹੈ ਭਗਤ ਗਿਆਨੀ। ਇਸ ਪ੍ਰਕਾਰ ਤੇਰੇ ਭਗਤ ਸੱਚੇ ਪਾਤਸ਼ਾਹ ਜੀ, ਤੇਰੇ ਭਗਤ ਜੋ ਤੁਹਾਨੂੰ ਬੁਲਾਉਣ ਵਾਲੇ ਹਨ, ਤੁਹਾਡੀ ਭਗਤੀ ਕਰਨ ਵਾਲੇ ਹਨ।
ਹਰ ਅਣਕ ਅਨੇਕ ਅਨੰਤਾ,
ਹੇ ਹਰੀ ਅਣਕ ਤੇਰੇ ਭਗਤ ਸਰਜਗ ਦੇ ਜਿਹੜੇ ਆਪਣੇ ਪ੍ਰਹਲਾਦ ਤੇ ਧੂ ਵਰਗੇ, ਅਣਕ ਤੇਰੇ ਭਗਤ ਪ੍ਰੇਤੇ ਵਿੱਚ ਜਿਹੜੇ ਸਨ ਭਵਿੱਖਣ ਵਰਗੇ, ਅਨੰਤੀ ਤੇਰੇ ਭਗਤ ਸੱਚੇ ਪਾਤਸ਼ਾਹ ਬਿਬਨ ਵਰਗੇ ਦੁਆਪਰ ਵਿੱਚ, ਤੇ ਬੇਅੰਤੀ ਤੇਰੇ ਭਗਤ ਨਾਮਦੇਵ ਕਬੀਰ ਸਭਨਾ ਧੰਨਾ ਜੈਦੇਵ ਆਦਿਕ ਦੇ ਤੇਰੇ ਕਲਯੁਗ ਦੇ ਅਨੇਕ ਪ੍ਰਕਾਰ ਦੀ ਅਨੇਕ ਤਰੀਕਿਆਂ ਦੇ ਨਾਲ ਅਬੇਅੰਤੀ ਭਗਤੀ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਤੇਰੇ ਭਗਤ ਹਨ, ਐਸੇ ਜਿਹੜੇ ਤੇਰੀ ਸਿਫਤ ਕਰਦੇ ਹਨ।
ਤੇਰੀ ਅਣਕ, ਤੇਰੀ ਅਣਕ ਕਰਾਰ ਪੂਜਾ ਜੀ,
ਹੇ ਹਰੀ ਜੀ, ਅਨੇਕ ਤਰ੍ਹਾਂ ਦੀ ਤੇਰੀ ਪੂਜਾ ਹੈ ਤੇ ਅਨੇਕ ਤਰ੍ਹਾਂ ਦੀ ਤੇਰੀ ਪੂਜਾ ਕਰਨ ਵਾਲੇ ਤੇਰੇ ਪੁਜਾਰੀ ਹਨ। 16 ਪ੍ਰਕਾਰ ਦੀ ਪੂਜਾ ਪੁਸਤਕਾਂ ਵਿੱਚ ਲਿਖੀ ਹੋਈ ਹੈ, ਉਹ ਤੀਰਤ ਖਾਉਣੇ, ਪ੍ਰਕਰਮਾ ਕਰਨੀਆਂ, ਰੁਮਾਲੇ ਲਾਉਣੇ, ਇਸੇ ਪ੍ਰਕਾਰ ਇਸ਼ਨਾਨ ਕਰਾਉਣਾ, ਤਿਲਕ ਆਦਿਕ ਲਾਉਣਾ, ਚੰਦਨ ਛਿੜਕਣਾ, ਉਹ ਮੋਹਰ ਭੋਗ ਲਵਾਉਣੇ, ਇਸ ਤੋਂ ਆਦਿ ਰਹਿ ਕੇ 16 ਪ੍ਰਕਾਰ ਦੀ ਪੂਜਾ ਹੈ। ਇੱਕ ਮਾਨ ਦੀ ਪੂਜਾ ਹੈ, ਸੰਕਲਪ ਦੇ ਨਾਲ ਪੂਜਾ ਕਰਨੀ, ਇਹ ਰਾਮਾਨੰਦ ਜੀ ਕਰਿਆ ਕਰਦੇ ਸਨ।